ਸੋਚਾਂ ਵੀ ਇਹਦੇ ਅੰਦਰ ਪੈਦਾ ਹੋ ਜਾਂਦੀ ਹੈ, ਪੁਸਤਕਾਂ ਵੀ ਬੇਅੰਤ ਪੜ੍ਹ ਲੈਂਦਾ ਹੈ, ਦੇਖਾ ਰਹਿੰਦਾ ਉੱਥੇ ਦਾ ਉੱਥੇ, ਕਿਉਂਕਿ ਅੰਦਰਲੀ ਪੜ੍ਹਾਈ ਨਹੀਂ ਪੜ੍ਹੀ, ਉਹ ਪੜ੍ਹਾਈ ਹੋਰ ਹੈ, ਉਹਦਾ ਤਰੀਕਾ ਹੋਰ ਹੈ, ਉਹਦਾ ਸਕੂਲ ਹੋਰ ਹੈ, 4 ਸਾਲ ਹੋਰ ਹੈ ਉਹਦੀ, ਉਹਦੀ ਫੀਸ ਹੋਰ ਹੈ, ਸੋ ਸਾਰੀ ਗੱਲ ਨਾ ਹੋਣ ਕਰਕੇ ਉਹ ਪੜ੍ਹਾਈ ਨਹੀਂ ਆਉਂਦੀ। ਜੀਵਨ ਹੈ ਸਾਡੇ ਸਾਹਮਣੇ ਗੁਰਸਿੱਖਾਂ ਦੇ, ਜਦੋਂ ਅਸੀਂ ਉਹਨਾਂ ਦੇ ਜੀਵਨਾਂ ਨੂੰ ਵਿਚਾਰਦੇ ਹਾਂ ਫਿਰ ਸਾਨੂੰ ਕੁਛ ਸੇਧ ਲੱਭਦੀ ਹੈ ਵੀ ਉਹ ਇਸ ਤਰੀਕੇ ਦੇ ਨਾਲ ਲੰਘਿਆ। ਗੁਰੂ ਘਰ ਦੇ ਅੰਦਰ 2 ਚੀਜ਼ਾਂ ਨੇ, ਇੱਕ ਸੇਵਾ ਹੈ, ਇੱਕ ਸਿਮਰਨ। ਸਿਮਰਨ ਕਹਿੰਦੇ ਨੇ ਯਾਦ ਨੂੰ, ਯਾਦ ਰੱਖਣਾ ਵਾਹਿਗੁਰੂ, ਵਾਹਿਗੁਰੂ ਨਾਲ ਹੈ ਹਰੇਕ ਦੇ। ਪਹਿਲਾਂ ਤਾਂ ਅਸੀਂ ਮੰਨਦੇ ਹੀ ਨਹੀਂ, ਰੌਲਾ ਪਾ ਲਾਂਗੇ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਜੇ ਕੋਈ ਕਹਿੰਦੇ ਸਾਡਾ ਫਲਾਣਾ ਸੰਤ ਗੁਰੂ ਹੈ ਉਹਨੂੰ ਮਾਰਨ ਤੱਕ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਦੀ ਇੱਕ ਗੱਲ ਨਹੀਂ ਸਾਡੇ ਹਿਰਦੇ ਚ ਪੈਂਦੀ, ਇੱਕ ਨਹੀਂ ਮੰਨਦੀ। ਗੁਰੂ ਗ੍ਰੰਥ ਸਾਹਿਬ ਕਹਿੰਦਾ ਜੈ ਜੈ ਪੇਕੋ ਤੈ ਦੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਧਿਆਈ, ਇਹ ਤੂਤ ਨਹੀਂ ਵਿਛੜਾ ਸੋ ਸੰਗੀ ਗਣੀ ਹੈ, ਬਿਨ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਬਣੀ। ਨਹੀਂ ਮੰਨ ਸਕਦੇ ਅਸੀਂ, ਕਹਿੰਦੇ ਜਿੱਥੇ ਵੀ ਦੇਖਦੇ ਹਾਂ ਨਾਲ ਹੈ, ਨਾਲੇ ਨਹੀਂ ਹੈ ਉਹ ਸਹਾਇਤਾ ਵੀ ਕਰਦਾ, ਜਦ ਅਸੀਂ ਉਹ ਤੋਂ ਸਹਾਇਤਾ ਮੰਗਦੇ ਹਾਂ ਉਸੇ ਵੇਲੇ ਸਾਡੀ ਗੱਲ ਸੁਣ ਲੈਂਦਾ, ਸਾਡੀ ਉਹ ਨਹੀਂ ਸੁਣਦਾ ਜਿੰਨੀ ਕਾਇਨਾਤ ਹੈ ਜੋ ਕੁਛ ਬਣਾਇਆ। ਮਹਾਰਾਜ ਕਹਿੰਦੇ ਚੀਟੀ ਕੀ ਹਾਥੀ ਕੀ ਚਿੰਗਾਰ ਪਲ ਪਾਛੇ ਪਹੁੰਚ ਤਾਏ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ ਜਾਂਦਾ, ਕੀੜੀ ਦੀ ਵੀ ਪੁਕਾਰ ਸੁਣ ਲੈਂਦਾ, ਕਿਉਂਕਿ ਨਾਲ ਹੈ, ਕੀੜੀ ਦੇ ਵੀ ਨਾਲ ਹੈ, ਹਾਥੀ ਦੇ ਵੀ ਨਾਲ ਹੈ। ਸੋ ਇੰਨਾ ਜਿਹੜਾ ਨਾਲ ਹੈ, ਮਹਾਰਾਜ ਕਹਿੰਦੇ ਤੂੰ ਤਾਂ ਫੂਲ ਹੈ, ਤੂੰ ਇਸ ਗੱਲ ਨੂੰ ਮੰਨਦਾ ਹੀ ਨਹੀਂ ਹੈ, ਇੱਕੋ ਗੱਲ ਤੈਨੂੰ ਅਸੀਂ ਕਹਿੰਦੇ ਹਾਂ, ਬਾਕੀ ਜਿਹੜੀਆਂ ਗੱਲਾਂ ਹੈ ਉਹ ਲੇਖੇ ਚ ਨਹੀਂ ਪਿਆ ਕਰਦੀਆਂ।
ਨਾਨਕ ਦੇ ਮੈਂ ਕਹਿਣਾ ਚਾਹ
ਇੱਕ ਲੇਖਾ ਹੈ ਇੱਕ ਗੱਲ ਹੋਰ ਹਮੈ ਚਖਣਾ ਚਾ ਪੜ ਗਿਆ ਵੱਡਾ ਆਦਮੀ ਬਣ ਗਿਆ ਬੇਅੰਤ ਧਨ ਕਮਾ ਲਿਆ ਬੇਅੰਤ ਪ੍ਰੋਪਰਟੀ ਬਣਾ ਲਈ ਰਾਸ਼ੀ ਸ਼ਕਤੀ ਬਣਾ ਲਈ ਲੋਕਾਂ ਚ ਨਾਂ ਬਣ ਗਿਆ ਟੈਲੀਵਿਜ਼ਨਾਂ ਦੇ ਉੱਤੇ ਪ੍ਰੋਗਰਾਮ ਆਉਣ ਲੱਗ ਕਿਸੇ ਦੇਸ਼ ਵਿੱਚ ਜਾਂਦਾ ਸਾਰਾ ਦੇਸ਼ ਉਲਟ ਕੇ ਆ ਜਾਂਦਾ ਦੇਖਣ ਵਾਸਤੇ ਮਹਾਰਾਜ ਕਹਿੰਦੇ ਕੁਛ ਵੀ ਨਹੀਂ ਕਰਿਆ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ ਉੱਚਾ ਨਹੀਂ ਹੋਇਆ ਜੇ ਜੁਗਚਾਰੇ ਆਰਜਾ ਹੋਰ ਸੋਹਣੀ ਹੋਏ ਨਵਾਂ ਖੰਡਾ ਵੀ ਜਾਣੀ ਹੈ ਨਾਲ ਚਲਾ ਸਭ ਕੋਈ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਾ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ ਕੀੜਿਆਂ ਦੇ ਵਿੱਚ ਜਿਹੜੇ ਕੀੜੇ ਪੈਦੇ ਹੁੰਦੇ ਨੇ ਉਹ ਵਸਾ ਹੈ ਜੇ ਪਰਮੇਸ਼ੁਰ ਦੇ ਮਨਜ਼ੂਰ ਨਾ ਹੋਵੇ ਸੋ ਗੱਲ ਕਿਹੜੀ ਹੈ ਜਿਹਨੂੰ ਮਹਾਰਾਜ ਇਸ਼ਾਰਾ ਕਰੀ ਜਾਂਦੇ ਮਹਾਰਾਜ ਤਾਂ ਖੋਲ ਖੋਲ ਦੱਸੀ ਜਾਂਦੇ ਦੇਖਤ ਸੁਣਤ ਸਦਾ ਹੈ ਸੰਗ ਉਹ ਨਾਲੇ ਮੈਨੂੰ ਦੇਖਦਾ ਨਾਲੇ ਮੇਰੀ ਗੱਲ ਸੁਣਦਾ ਨਾਲੇ ਮੇਰੇ ਨਾਲ ਰਹਿੰਦਾ ਜੇ ਭੂਤ ਨਾਲ ਰਹਿੰਦਾ ਹੋਵੇ ਡਰ ਜਾਂਦਾ ਬੰਦਾ ਪਤਾ ਨਹੀਂ ਕਿਹੜੇ ਥਾਂ ਮੈਨੂੰ ਫੜ ਲਵੇ ਕਿੱਥੇ ਮੈਨੂੰ ਛਿੜ ਦੇਵੇ ਕਿਸੇ ਖੂਹ ਛਿੜ ਦੇ ਕਿਸੇ ਰੇਲ ਦੇ ਸਾਹਮਣੇ ਕਿਸੇ ਕਾਰ ਮੋਟਰ ਦੇ ਸਾਹਮਣੇ ਡਰਦੇ ਨੇ ਨਾਲ ਜਾਂਦੇ ਨੇ ਵੀ ਨਾ ਬਈ ਇਹਨੂੰ ਤਾਂ ਦੌਰਾ ਪੈਂਦਾ ਭੂਤ ਆ ਜਾਂਦਾ ਪਰ ਜਿਹੜਾ ਪਰਮੇਸ਼ੁਰ ਨਾਲ ਹੀ ਰਹਿੰਦਾ ਉਹ ਤਾਂ ਕਿਸੇ ਨੂੰ ਗਿਆ ਨਹੀਂ ਕਿਉਂ ਨਹੀਂ ਹੈ ਉਹ ਪਿਆਰ ਹੈ ਮੇਰਾ ਉਹ ਡਰਾਉਂਦਾ ਨਹੀਂ ਉਹ ਪਾਲਦਾ ਉਹ ਸਿੱਧਾ ਰਾਹ ਦਿਖਾਉਂਦਾ ਇਹਨੂੰ ਜਿਹੜਾ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸੋ ਪ੍ਰੀਤ ਜਿਹੜੇ ਬੈਰ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰੀ ਸਾ ਨਿੰਦਿਆ ਚੁਗਲੀ ਵਕੀਲੀ ਝੂਠ ਛਲ ਕਪਟ ਉਹਨਾਂ ਨੂੰ ਤਾਂ ਮਿੱਤਰ ਬਣਾਈ ਫਿਰਦਾ ਜਿਹੜੇ ਪਰਮੇਸ਼ੁਰ ਨੇ ਇਹਨੂੰ ਲਗਾਉਣਾ ਉਹਨੂੰ ਜਾਣਦਾ ਹੀ ਨਹੀਂ ਪਛਾਣਦਾ ਹੀ ਨਹੀਂ ਉਹਦੇ ਵੱਲੋਂ ਪਿੱਟ ਕਰੀ ਫਿਰਦਾ ਗੁਰੂ ਗ੍ਰੰਥ ਸਾਹਿਬ ਪਿੱਛੇ ਲੜਦਾ ਗੋਲੀ ਮਾਰਨ ਨੂੰ ਤਿਆਰ ਹੋ ਜਾਂਦਾ ਵੀ ਮੈਂ ਹੋਰ ਕਹਿੰਦਾ ਵੀ ਗੁਰੂ ਵੀ ਤੈਨੂੰ ਗੁਰੂ ਦਾ ਫਾਇਦਾ ਕੀ ਹੋਇਆ ਉਹ ਗੁਰੂ ਦਾ ਕੀ ਫਾਇਦਾ ਹੈ ਜਿਹਦੇ ਮਿਲੇ ਤੇ ਤੇਰੇ ਅੰਦਰੋਂ ਹਨੇਰਾ ਨਾ ਗਿਆ ਤੇ ਤੇਰਾ ਕਸੂਰ ਹੈ ਕਿ ਗੁਰੂ ਦਾ ਮਹਾਰਾਜ ਕਹਿੰਦੇ ਤੇਰਾ ਪਹਿਲਾਂ ਤਾਂ ਕਿਉਂਕਿ ਤੂੰ ਅਜੇ ਆਇਆ ਨਹੀਂ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾ ਮੈਂ ਚੂ ਕੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈ ਆਪੂ ਗੁਰੂ ਤਾਂ ਪੂਰਾ ਹੈ ਤੇ ਜਿਹੜਾ ਮਗਰ ਲੱਗਿਆ ਉਹ ਅਧੂਰਾ ਟੋਟਲੀ ਅਜੇ ਅਥੋਰਾਈਜ਼ ਦੇ ਉਹ ਤਾਂ ਅਜੇ ਅਧਿਕਾਰੀ ਨਹੀਂ ਹੋਇਆ ਵੀ ਤੈਨੂੰ ਗੁਰੂ ਬਣਾ ਲਵੇ ਪਹਿਲੇ ਸਮਿਆਂ ਦੇ ਅੰਦਰ ਬੜੀ ਬੜੀ ਦੇਰ ਤੱਕ ਆਪਣਾ ਸੇਵਕ ਨਹੀਂ ਸੀ ਬਣਾਉਂਦੇ ਚੇਲਾ ਨਹੀਂ ਸੀ ਬਣਾਉਂਦੇ ਬਾਰਾਂ ਬਾਰਾਂ ਸਾਲ ਸੇਵਾ ਕਰਕੇ ਫੇਰ ਵੀ ਦੇਖਦੇ ਸੀ ਇਹ ਪੂਰਾ ਅਧੂਰਾ ਕਬੀਰ ਸਾਹਿਬ ਦੇ ਪਾਸ ਅਫਗਾਨਿਸਤਾਨ ਦਾ ਇੱਕ ਬਾਦਸ਼ਾਹ ਰਾਜ ਛੱਡ ਕੇ ਆਇਆ ਜਿਸਦਾ ਨਾਮ ਇਬਰਾਹਿਮ ਆਦਮ ਸੂਫੀ ਹੋਇਆ ਬਹੁਤ ਵੱਡਾ 6 ਸਾਲ ਸੇਵਾ ਕਰਦੇ ਨੂੰ ਲੰਘ ਗਏ ਮਾਤਾ ਲੋਈ ਜੀ ਨੇ ਕਿਹਾ ਕਿ ਤੁਸੀਂ ਇਨੀਸ਼ੀਏਟ ਨਹੀਂ ਕੀਤਾ ਇਹਨੂੰ ਨਾਮ ਦਾ ਨਾਮ ਦੀ ਦਾਤ ਨਹੀਂ ਦਿੱਤੀ ਹੈ ਰਾਜਾ ਹੈ ਰਾਜ ਛੱਡ ਕੇ ਆਇਆ ਦੇਖੋ ਝਾੜੂ ਦਿੰਦਾ ਬਰਤਨ ਧੋਂਦਾ ਸਾਰੀ ਸੇਵਾ ਕਰਦਾ ਬਰਤਨ ਮਾਂਜਦਾ ਸਾਧੂਆਂ ਦੀ ਮੁੱਠੀ ਚਾਪੀ ਕਰਦਾ ਆਇਆਂ ਦੀ ਮਹਾਰਾਜ ਇਹਨੂੰ ਵੀ ਕੁਛ ਦੇ ਦਿਓ ਕਬੀਰ ਸਾਹਿਬ ਕਹਿਣ ਲੱਗੇ ਲੋਈ ਇਹ ਅਜੇ ਅਧਿਕਾਰੀ ਨਹੀਂ ਹੋਇਆ ਅਧਿਕਾਰੀ ਦੇ ਬਗੈਰ ਜਿਹੜੀ ਚੀਜ਼ ਹੈ ਉਹ ਸਸਤੀ ਜਾਂਦੀ ਗੁਣ ਦਾ ਗਾਹਕ ਜੋ ਮਿਲੇ ਤਾਂ ਗੁਣ ਲਾਖ ਬਕਾਏ ਜੇ ਤਾਂ ਗੁਣ ਦਾ ਗਾਹਕ ਹੈ ਤਾਂ ਲੱਖਾਂ ਚ ਰਹਿ ਗਿਆ ਨਹੀਂ ਤਾਂ ਫੇਰ ਕਬੀਰ ਇੱਕ ਅਚੰਬਾ ਦੇਖਿਓ ਹੀਰਾ ਆਟ ਬਕਾਏ ਬਣ ਜਾਣ ਹਾਰੇ ਬਾਰਾ ਕੌਡੀ ਬੱਲੇ ਹੈ ਕੌਡੀਆਂ ਦੇ ਭਾਅ ਚ ਲੈ ਜਾਂਦਾ ਕਹਿੰਦੇ ਅਜੇ ਅਧਿਕਾਰੀ ਨਹੀਂ ਹੋਇਆ ਇਹਨੂੰ ਅਜੇ ਪਤਾ ਨਹੀਂ ਹੈ ਅਜੇ ਮੈਂ ਇਹਦੇ ਵਿੱਚ ਅਜੇ ਜਿਉਂਦਾ ਅਜੇ ਇਨੀਸ਼ੀਏਟ ਕਰਨ ਵਾਲਾ ਨਹੀਂ ਹੈ ਅਜੇ ਨਹੀਂ ਮੈਂ ਇਹਨੂੰ ਚੇਲਾ ਬਣਾਉਂਦਾ ਕਹਿੰਦੇ ਮਹਾਰਾਜ ਪਤਾ ਕਿਵੇਂ ਲੱਗੇ ਕਹਿੰਦੇ ਅੱਜ ਆ ਨਹਾ ਕੇ ਆਊ ਨਾ ਗੰਗਾ ਤੋਂ ਦੁਪਹਿਰੇ ਘਰ ਦਾ ਕੂੜਾ ਪਾ ਦੀ ਉੱਤੇ ਉਸੇ ਤਰ੍ਹਾਂ ਕੀਤਾ ਗਿਆ ਜਦੋਂ ਕੂੜਾ ਸੁੱਟਦਾ ਕੋਠੇ ਤੇ ਖੜ ਕੇ ਮਾਤਾ ਲੋਈ ਨੇ ਇਕਦਮ ਝੁੰਝਲਾ ਗਿਆ ਬਾਦਸ਼ਾਹ ਹੀ ਅੰਦਰੋਂ ਨਿਕਲਿਆ ਜੀ ਜਿਹੜਾ ਸਾਧੂ ਬਣਾ ਸੀ ਉਹ ਦੱਬ ਗਿਆ ਥੱਲੇ ਹੀ ਕਿਉਂਕਿ ਸਵਾਦ ਉਹ ਵੀ ਅੰਦਰੇ ਸੀ ਨਾ ਉਹ ਨਿਕਲਿਆ ਕਹਿੰਦਾ ਲੈ ਮੇਰੇ ਰਾਜ ਵਿੱਚ ਪਾਉਂਦਾ ਨਾ ਮੇਰੇ ਸਿਰ ਤੇ ਕੋਈ ਦੇਖਿਆ ਨਹੀਂ ਵੀ ਮਾਤਾ ਲੋਈ ਹੈ ਭੁੱਲ ਗਿਆ ਲਿਆ ਜੇ ਭੁੱਲ ਗਿਆ ਉਹਦੀ ਉਹ ਆਪਣਾ ਸੁਭਾਅ ਅੰਦਰੋਂ ਆ ਗਿਆ ਉਹ ਕਹਿੰਦੇ ਕੀ ਕਿਹਾ ਸੀ? ਕਹਿੰਦੇ ਐਂ ਕਹਿੰਦਾ ਸੀ ਮੇਰਾ ਰਾਜ ਹੁੰਦਾ ਮੇਰੇ ਤੇ ਪਾ ਕੇ ਦੇਖਦਾ ਕੋਈ। ਕਹਿੰਦੇ ਮੇਰਾ ਇੰਨਾ ਜਿਉਂਦਾ ਹੈ, ਜਿਉਂਦਿਆਂ ਦਾ ਜਿਹੜੇ ਜਿਉਂਦੇ ਨੇ ਸੰਤਾਂ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੋਇਆ ਕਰਨਾ। ਸੰਤਾਂ ਦੇ ਨਾਲ ਸੰਬੰਧ ਜੁੜਦਾ ਮਰਿਆ ਹੋਇਆਂ ਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਸ਼ਰਾਸ, ਹੋ ਸਵਨ ਕੀ ਰੇਣਕਾ, ਤਾਂ ਹਮਾਰੇ ਪਾ। 6 ਸਾਲ ਹੋਰ ਲੰਘ ਗਏ, ਕਬੀਰ ਸਾਹਿਬ ਕਹਿੰਦੇ ਜੇ ਹੁਣ ਫਿੱਟ ਹੋ ਗਿਆ ਇਹ, ਅਧਿਕਾਰੀ ਹੋ ਗਿਆ। ਕਿਉਂ ਜੇ ਅਧਿਕਾਰੀ ਨਾ ਹੋਵੇ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਲ, ਨਹੀਂ ਮੋਲ ਚਾਰ, ਨਹੀਂ ਕਹਿ। ਕਹਿੰਦੇ ਬਹੁਤ ਕੀਮਤੀ ਚੀਜ਼ ਹੈ ਜਿਹੜੀ ਤੇਰੇ ਕੋਲ ਹੈ ਨਾਮ ਦੀ, ਇਹ ਨਾ ਐਵੇਂ ਲੁਟਾ, ਐਵੇਂ ਨਾ ਦੇ, ਕਿਉਂਕਿ ਇਹਦਾ ਗਾਹਕ ਨਹੀਂ ਹੈ ਕੋਈ। 12 ਸਾਲ ਲੰਘੇ, ਕਹਿੰਦੇ ਅੱਜ ਭਾਈ ਕੂੜਾ ਤਰਲੇ ਚ ਰੱਖ ਛੱਡਿਆ ਟੋਕਰੀ ਚ, ਜਦੋਂ ਇਸ਼ਨਾਨ ਕਰਕੇ ਆਏ ਉਵੇਂ ਜਿਵੇਂ ਕੂੜਾ ਸੁੱਟਦਾ, ਜਿਵੇਂ 6 ਸਾਲ ਪਹਿਲਾਂ ਸੁੱਟਿਆ ਸੀ। ਕੂੜਾ ਗਿਰਿਆ, ਬਜਟ ਚ ਆ ਗਿਆ, ਨੱਚਣਾ ਸ਼ੁਰੂ ਕਰ। ਕਹਿੰਦਾ ਕਿੰਨੀ ਚੰਗੀ ਮਾਤਾ ਹੈ ਮੇਰੀ, ਵਾਹ ਮਾਂ, ਪੁੱਤਰਾਂ ਦਾ ਕਿੰਨਾ ਖਿਆਲ ਹੈ ਤੈਨੂੰ। ਸਾਰੇ ਮਹਾਂਪੁਰਸ਼ਾਂ ਦੀ ਚਰਨ ਧੂੜ ਮੇਰੇ ਸੀਸ ਦੇ ਵਿੱਚ ਪਾ ਦਿੱਤੀ, ਤੁਸੀਂ ਤਾਂ ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦਿੱਤੇ, ਬਹੁਤ ਦਿਆਲੂ ਹੋ ਤੁਸੀਂ, ਕਿਰਪਾ ਕੀਤੀ ਹੈ ਆਪਨੇ। ਨੱਚ ਰਿਹਾ ਕਬੀਰ ਸਾਹਿਬ ਦੇ ਕੋਲ ਮਾਤਾ ਲੋਈ ਆਈ, ਕਹਿੰਦੇ ਕਿਵੇਂ? ਕਹਿੰਦੇ ਉਹ ਤਾਂ ਬਜਟ ਚ ਆਇਆ ਪਿਆ, ਨੱਚ ਰਿਹਾ, ਐ ਬਚਨ ਕਹਿ ਰਿਹਾ। ਕਹਿੰਦੇ ਹੁਣ ਅਧਿਕਾਰੀ ਹੈ। ਉਸ ਵੇਲੇ ਉਹਨੂੰ ਪੂਰਨ ਗਿਆਨ ਕਰਾ ਕੇ ਰਿਧੀਆਂ ਸਿੱਧੀਆਂ ਦੇ ਭੰਡਾਰੇ ਬਖਸ਼ ਕੇ ਭੇਜ ਦਿੱਤਾ ਅਫਗਾਨਿਸਤਾਨ। ਕਹਿੰਦੇ ਜਾ ਪੁਰਖਾ, ਹੁਣ ਆਪਣੇ ਦੇਸ਼ ਵਿੱਚ ਆਪਣੀ ਬੋਲੀ ਦੇ ਵਿੱਚ ਉਹਨਾਂ ਲੋਕਾਂ ਦੇ ਕੋਲ ਪਰਮੇਸ਼ੁਰ ਦਾ ਪ੍ਰਚਾਰ ਕਰ। ਸੋ ਅਸੀਂ ਅਧਿਕਾਰੀ ਨਹੀਂ ਹੁੰਦੇ, ਐਵੇਂ ਹੀ ਬਣੀ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ। ਇਹ ਪੋਲਿਊਸ਼ਨ ਆ ਜਾਂਦੀ ਹੁੰਦੀ ਹੈ ਧਰਮ ਦੇ ਅੰਦਰ, ਜਦੋਂ ਇਹ ਰਸਮ ਬਣ ਜਾਏ ਇੱਕ, ਜਿਹਨੂੰ ਕਨਵਰਸ਼ਨ ਕਹਿੰਦੇ ਆ, ਜਿਸ ਵਕਤ ਉਹ ਆ ਜਾਂਦੀ ਹੈ ਨਾ ਸਟੇਜ, ਬਈ ਬਣਾ ਲਓ ਸਿੱਖ, ਬਣਾ ਲਓ ਹਿੰਦੂ, ਬਣਾ ਲਓ ਮੁਸਲਮਾਨ, ਉਸ ਵੇਲੇ ਖੋਟੇ ਖੋਟ ਰਲ ਜਾਇਆ ਕਰਦਾ। ਉਹਦੇ ਬਾਅਦ ਜਿਹੜਾ ਧਰਮ ਦਾ ਅਸਲੀ ਸ਼ਕਲ ਆ ਉਹ ਬਿਲਕੁਲ ਬਦਲ ਜਾਂਦੀ ਹੈ, ਪੋਲਿਊਟ ਹੋ ਜਾਂਦੀ ਹੈ, ਅਸਲੀ ਸ਼ਕਲ ਨਹੀਂ ਰਹਿੰਦੀ। ਉਹ ਬੇਅੰਤ ਅਗਿਆਨੀਆਂ ਦੇ ਹੱਥਾਂ ਚ ਆ ਕੇ ਬੇਅੰਤ ਉਹਦੇ ਚ ਰਿਟੋਲ ਵਹਿਮ ਪ੍ਰਸਤੀ ਆ ਜਾਏਗੀ, ਰਸਮੋ ਰਿਵਾਜ ਆ ਜਾਣਗੇ। ਉਹ ਜਿਹੜਾ ਪਰਮੇਸ਼ੁਰ ਦਾ ਨਾਮ ਤੇ ਸੱਤ ਦਾ ਉਪਦੇਸ਼ ਹੈ ਉਹ ਤਾਂ ਪਾਸੇ ਹੀ ਰਹਿ ਜੂਗਾ, ਕਿਤਾਬਾਂ ਵਾਲਿਆਂ ਦੀਆਂ ਗੱਲਾਂ ਮੰਨਣੀਆਂ ਸ਼ੁਰੂ ਕਰਦਾ। ਇਹ ਸਾਰੇ ਧਰਮਾਂ ਦੇ ਵਿੱਚ ਜਿੰਨੇ ਧਰਮ ਦੁਨੀਆਂ ਦੇ ਹੈ ਪੜ੍ਹ ਕੇ ਦੇਖ ਲਓ, ਖੋਜ ਕਰਕੇ ਦੇਖ ਲਓ, ਤੇ ਧਰਮ ਜਿਹੜਾ ਉਹ ਫੋਕਾ ਪੈ ਜਾਂਦਾ। ਫੇਰ ਮਹਾਂਪੁਰਸ਼ ਨੂੰ ਕਿਸੇ ਨੂੰ ਆਉਣਾ ਪੈਂਦਾ ਵੀ ਇਹ ਤਾਂ ਜਮਾਂ ਹੀ ਗਿਰ ਗਏ ਸਾਰੇ ਫੇਰ। ਸੋ ਇਸ ਤਰ੍ਹਾਂ ਦੇ ਨਾਲ ਇੱਕ ਗੱਲ ਜਿਹੜੀ ਸਮਝਾਉਂਦੇ ਨੇ ਕਿ ਜਾ ਜਾ ਦੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ, ਇਹ ਸਾਡੇ ਵਿਸ਼ਵਾਸ ਦੇ ਵਿੱਚ ਨਹੀਂ ਬੈਠ ਸਕਦੀ ਗੱਲ। ਅਸੀਂ ਮੰਨ ਨਹੀਂ ਸਕਦੇ ਕਿ ਮੇਰੇ ਨਾਲ ਰਹਿੰਦਾ ਤੇ ਮੇਰੀ ਗੱਲ ਸੁਣਦਾ, ਨਾ ਬਿਲਕੁਲ ਨਹੀਂ ਮੰਨਦੇ। ਨਾ ਮੰਨਣ ਕਰਕੇ ਫਿਰ ਸਾਡਾ ਗੁਰੂ ਨਾਲ ਸੰਬੰਧ ਕੀ ਰਹਿ ਗਿਆ ਜਦੋਂ ਅਸੀਂ ਉਹਦੀ ਬਾਤ ਹੀ ਨਹੀਂ ਮੰਨਦੇ? ਗੁਰੂ ਤਾਂ ਇਹ ਕਿੰਤੂ ਕਰਦੇ ਹਾਂ ਵੀ ਨਾ ਮਹਾਰਾਜ, ਸਾਨੂੰ ਤਾਂ ਸਾਡੇ ਨਾਲ ਤਾਂ ਕੋਈ ਨਹੀਂ ਰੱਬ ਰਹਿੰਦਾ, ਆਪਣੀਆਂ ਹੀ ਦਲੀਲਾਂ ਦੇਵਾਂਗੇ। ਸੋ ਐਸੀ ਹਾਲਤ ਹੈ ਸਾਧ ਜੀ, ਇਹ ਪੂਰਾ ਗੁਰੂ ਸਮਰੱਥ ਗੁਰੂ ਮਿਲੇ ਤਾਂ ਉਹ ਇਸ ਚੀਜ਼ ਨੂੰ ਕੱਟੇ, ਤਾਂ ਜਾ ਕੇ ਕਿਤੇ ਇਸ ਗੱਲ ਦਾ ਵਿਸ਼ਵਾਸ ਹੋਇਆ ਕਰਦਾ, ਨਹੀਂ ਨਹੀਂ ਹੋਇਆ ਕਰਦਾ। ਸੋ ਤਾਂ ਕਹਿੰਦੇ ਨੇ ਮਹਾਰਾਜ, ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ, ਆਂਦੇ ਏਕ ਨਾ ਲੱਗ ਗਈ ਜੋ ਬਾਂਸ ਵਜਾਈ ਆ ਤੂੰ। ਪਾਠਾਂ ਦੇ ਪਾਠ ਹੋ ਰਹੇ ਨੇ, ਬੇਅੰਤ ਪਾਠ, ਅਖੰਡ ਪਾਠ, ਕੋਈ ਅਸਰ ਪੈਂਦਾ ਕਿਸੇ ਦੇ? ਉੱਥੇ ਦੇ ਉੱਥੇ ਖੜੇ ਨੇ ਸਰ, ਮਨਮੁਖ ਨੂੰ ਮਨਮੁਖ ਕਹਿ ਕੇ ਕੋਸਦੇ ਨੇ, ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਗੁਰੂ ਦੇ ਪਿਆਰੇ ਹਾਂ, ਪਰ ਲੈਣ ਇੱਕੋ ਤੇ ਖੜੇ ਨੇ ਦੋਏ। ਉਹਨੇ ਪਿੱਠ ਕਰੀ ਹੋਈ ਆ, ਉਹਨੇ ਮੂੰਹ ਕਰਿਆ, ਨਾ ਉਹ ਚੱਲਦਾ ਨਾ ਉਹ ਚੱਲਦਾ, ਲਾਈਨ ਇੱਕ ਦੇ ਉੱਤੇ ਹੀ ਖੜੇ ਨੇ, ਤਰੱਕੀ ਨਹੀਂ ਹੈ ਕਿਸੇ ਦੀ। ਸੋ ਗੁਰੂ ਘਰ ਦੇ ਜਦ ਅਸੀਂ ਗੁਰਸਿੱਖਾਂ ਦੇ ਜੀਵਨ ਪੜ੍ਹਦੇ ਹਾਂ, ਵਿਚਾਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਕੀ ਜੀਵਨ ਹੈ, ਕਿਸ ਤਰ੍ਹਾਂ ਸਾਨੂੰ ਚੱਲਣਾ ਪੈਂਦਾ। ਗੁਰੂ ਦਸਵੇਂ ਪਾਤਸ਼ਾਹ ਵੇਲੇ ਲਾਹੌਰ ਦੇ ਅੰਦਰ ਇੱਕ ਬਹੁਤ ਭਲਾ ਪੁਰਸ਼ ਘਰ ਦੇ ਅੰਦਰ ਪਰਿਵਾਰ ਚ ਰਹਿੰਦਾ, ਦੋ ਬੱਚੇ ਨੇ, ਘਰ ਵਾਲੀ ਹੈ ਬਹੁਤ ਸੁਸ਼ੀਲ, ਹਰ ਵਕਤ ਸਾਥ ਦੇਣ ਵਾਲੀ, ਪਿਆਰ ਕਰਨ ਵਾਲੀ, ਕੋਈ ਕਲਾ ਤੇ ਕਲੇਸ਼ ਨਹੀਂ ਪਾਉਂਦੀ ਤੇ ਮਨ ਉਹਦਾ ਸ਼ਾਂਤ ਰਹਿੰਦਾ, ਦੋਵੇਂ ਬੜੇ ਪਿਆਰ ਨਾਲ ਰਹਿੰਦੇ ਨੇ। ਪੈਸਾ ਟਕਾ ਬਹੁਤ ਹੈ, ਹਿਕਮਤ ਦਾ ਕੰਮ ਕਰਦਾ ਵੈਦਿਕ ਦਾ, ਸਮਾਜ ਦੇ ਵਿੱਚ ਬੜੀ ਇੱਜ਼ਤ ਹੈ, ਲੇਕਿਨ ਅੰਦਰੋਂ ਜਾਣਦਾ ਕਿ ਅੰਦਰ ਮੇਰੇ ਕੋਈ ਚੀਜ਼ ਖਾਲੀ ਪਈ ਹੈ, ਖੇੜਾ ਕਿਉਂ ਨਹੀਂ ਆਉਂਦਾ, ਖੁਸ਼ੀ ਕਿਉਂ ਨਹੀਂ ਆਉਂਦੀ, ਪੈਸਾ ਵੀ ਬੇਅੰਤ ਹੈ, ਬੱਚਿਆਂ ਦੇ ਥਾਂ ਬੱਚੇ ਨੇ, ਘਰ ਵਾਲੀ ਸੁਸ਼ੀਲ ਹੈ, ਇੱਜ਼ਤ ਹੈ, ਚਾਰ ਲੋਕ ਮੈਨੂੰ ਮੰਨਦੇ ਨੇ, ਇੱਜ਼ਤ ਕਰਦੇ ਨੇ, ਹੱਥ ਜੋੜ ਕੇ ਨਮਸਕਾਰ ਕਹਿੰਦੇ ਆ ਜਦ ਮੈਂ ਲੰਘਦਾ, ਫੇਰ ਕੀ ਵਜ੍ਹਾ ਅੰਦਰ ਖੇੜਾ ਕਿਉਂ ਨਹੀਂ, ਕੁਛ ਕਮੀ। ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸੋਂ ਇੱਕ ਕਵੀ ਗੁਰੂ ਮਹਾਰਾਜ ਦਾ ਅੰਮ੍ਰਿਤ ਹੈ ਜਿਸਦਾ ਨਾਮ ਹੈ, ਉਹ ਇਹਦਾ ਜਾਣ ਪਛਾਣ ਵਾਲਾ ਤੇ ਮਿੱਤਰ ਹੈ, ਉਸ ਨੂੰ ਕਹਿਣ ਲੱਗਿਆ ਕਿ ਮੈਂ ਬੜਾ ਯਤਨ ਕਰਦਾ, ਮੈਨੂੰ ਤੰਗੀ ਕੋਈ ਨਹੀਂ ਹੈ, ਘਰ ਵਿੱਚ ਸਾਰਾ ਸੁੱਖ ਹੈ, ਜੋ ਗ੍ਰਿਸ਼ਤੀ ਨੂੰ ਹੋ ਸਕਦਾ ਉਹ ਮੇਰੇ ਕੋਲ ਹੈ, ਪਰ ਮੇਰਾ ਮਨ ਸ਼ਾਂਤ ਕਿਉਂ ਨਹੀਂ ਹੁੰਦਾ। ਵਜ੍ਹਾ ਕੀ ਹੈ ਇਸ ਗੱਲ ਦੀ, ਮੈਨੂੰ ਸਮਝ ਨਹੀਂ ਆਉਂਦੀ। ਇਹ ਸਵਾਲ ਗੁਰੂ ਮਹਾਰਾਜ ਦੇ ਅੰਦਰ ਬਾਣੀ ਦੇ ਅੰਦਰ ਵੀ ਆਉਂਦਾ, ਪੜੋ ਪਿਆਰ
ਸ਼ਾਂਤ ਹੋਏ ਕਿਤ ਬਿਨ ਮਨ ਪੀਰੇ।
ਲੱਗਦਾ ਵੀ ਕਿਸ ਚੀਜ਼ ਦੀ ਘਾਟ ਹੈ ਮੇਰੇ ਅੰਦਰ। ਸਭ ਚੀਜ਼ਾਂ ਜੋ ਦੁਨੀਆਦਾਰਾਂ ਕੋਲ ਹੁੰਦੀਆਂ ਮੇਰੇ ਕੋਲ ਨੇ। ਤੂੰ ਕਹਿਣ ਲੱਗਿਆ ਮਿੱਤਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ। ਕਹਿਣ ਲੱਗਿਆ ਕੋਈ ਸਾਧਨ ਵੀ ਕਰਿਆ ਤੇ? ਕਹਿੰਦਾ ਹਾਂ, ਮੈਂ ਰਾਜਯੋਗ ਜਿਸਨੂੰ ਕਹਿੰਦੇ ਨੇ ਜਾਂ ਅਸ਼ਟਾਂਗ ਯੋਗ ਕਹਿੰਦੇ ਨੇ, ਉਹ ਮੈਂ ਪੂਰੀ ਤਰ੍ਹਾਂ ਦੇ ਨਾਲ ਸਿੱਧ ਕਰਿਆ ਹੋਇਆ। ਸਮਾਧੀ ਦੇ ਅੰਦਰ ਕੁਛ ਸ਼ਾਂਤੀ ਹੁੰਦੀ ਹੈ, ਜਦੋਂ ਸਮਾਧੀ ਤੋਂ ਉਥਾਨ ਹੁੰਦੇ ਆ ਫਿਰ ਐਂ ਲੱਗਦਾ ਵੀ ਕੁਛ ਘਟਿਆ ਘਟਿਆ। ਇਹ ਪੱਕਾ ਸੁੱਖ ਕਿਉਂ ਨਹੀਂ ਹੁੰਦਾ? ਇਹ ਮੇਰੀ ਸਮਝ ਤੋਂ ਬਾਹਰਲੀ ਬਾਤ ਹੈ। ਅਸ਼ਟਾਂਗ ਯੋਗ ਕੀ ਹੁੰਦਾ? ਰਾਜਯੋਗ ਜਿਸਨੂੰ ਆਖਦੇ ਨੇ, ਕਿਉਂਕਿ ਬਹੁਤ ਵੱਡੀ ਚੀਜ਼ ਹੈ। ਜੋ ਪਤੰਜਲ ਰਿਸ਼ੀ ਹੋਇਆ ਹੈ ਉਸਨੇ ਅਸ਼ਟਾਂਗ ਯੋਗ ਦਾ ਮਾਰਗ ਉਲੀਕਿਆ, ਬੜਾ ਉੱਚਾ ਲੈ ਗਿਆ। ਪਰ ਥੋੜ੍ਹਾ ਜਿਹਾ ਦੋ ਚਾਰ ਡੰਡੇ ਹੇਠਾਂ ਰਹਿਣ ਕਰਕੇ ਉਹ ਜਿਹੜੀ ਗੱਲ ਅਸਲੀ ਚੀਜ਼ ਚਾਹੀਦੀ ਸੀ ਉਹ ਮਿਲੀ ਨਹੀਂ ਹੈ। ਸਮਾਧੀ ਦਾ ਲਾ ਲੈ, ਚਾਹੇ 10 ਸਾਲ ਦੀ ਲਾ ਲੈ, 20 ਸਾਲ, 50 ਸਾਲ ਪਿੱਛੇ ਮੈਂ ਦੱਸਿਆ ਸੀ ਕਿ ਜੋਗੀਪੁਰੇ ਇੱਕ ਸਾਧੂ ਸੀਗਾ ਜੋਗੀ, ਉਹਦੀ ਉਮਰ ਮਹਾਰਾਜ ਨੇ ਦੱਸਿਆ ਕਿ 5113 ਸਾਲ ਦਾ ਹੈ। ਜਿਹੜਾ ਨਿਕਲਿਆ ਅੰਮ੍ਰਿਤਸਰ ਉਹਦੇ ਉੱਤੇ ਹੀ ਇੰਨੀ ਮਿੱਟੀ ਪੈ ਗਈ ਸੀ, ਹੇਠਾਂ ਹੀ ਰਹਿ ਗਿਆ ਮੱਠ, ਉੱਤੇ 10-10 ਫੁੱਟ ਹੋਰ ਮਿੱਟੀ ਪੈ ਗਈ। ਉਹ ਤਾਂ ਆਪਾਂ ਲੱਖਾਂ ਸਾਲ ਕਹਿ ਦਈਏ ਤਾਂ ਵੀ ਥੋੜ੍ਹਾ, ਲੇਕਿਨ ਸ਼ਾਂਤੀ ਉਸ ਨੂੰ ਵੀ ਨਹੀਂ ਸੀ। ਸ਼ਾਂਤੀ ਇਹ 5113 ਸਾਲ ਵਾਲੇ ਨੂੰ ਵੀ ਨਹੀਂ ਸੀ। ਉਹਨੂੰ ਵੀ ਪਹਿਲੇ ਨੇ ਵੀ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਨੂੰ ਕਿਹਾ ਕਿ ਮਹਾਰਾਜ ਪਰਮ ਸ਼ਾਂਤ ਨਹੀਂ ਹੋਇਆ ਮੇਰਾ ਮਨ। ਸਮਾਧੀ ਤੋਂ ਉਥਾਨ ਹੁੰਦਾ, ਮੁੜ ਕੇ ਫਿਰ ਉਹਨਾਂ ਉੱਥੇ ਹੀ ਆ ਜਾਂਦਾ। ਕੋਈ ਕਮੀ ਹੈ ਇਹਦੇ ਵਿੱਚ? ਇਸ ਯੋਗੀ ਜੋਗੀਪੁਰ ਵਾਲੇ ਨੇ ਵੀ ਕਿਹਾ ਕਿ ਗੁਰੂ ਦਸ਼ਮੇਸ਼ ਪਿਤਾ ਨੂੰ ਕਿ ਮਹਾਰਾਜ ਸ਼ਾਂਤੀ ਨਹੀਂ ਆਈ ਮੈਨੂੰ ਅਜੇ। ਜੋ ਸ਼ਾਂਤੀ ਸ਼ਾਸਤਰਾਂ 'ਚ ਸਤਿਚਿਤ ਆਨੰਦ ਦੇ ਬਾਰੇ ਲਿਖੀ ਹੋਈ ਹੈ ਉਹ ਮੈਨੂੰ ਨਹੀਂ ਪ੍ਰਾਪਤ, ਕੋਈ ਕਮੀ ਰਹਿ ਗਈ ਇਸ ਕਰਕੇ ਨਹੀਂ ਪ੍ਰਾਪਤ ਹੋਈ। ਕੀ ਹੁੰਦਾ ਇਹ? ਇਹ ਸਾਡੇ ਨਾਲ ਮਿਲਦਾ ਹੈ ਗੁਰਮਤ ਨਾਲ, ਬਹੁਤ ਦੂਰ ਤੱਕ ਇਹ ਸਾਡੇ ਨਾਲ ਜਾਂਦਾ ਹੈ। ਐ ਸਮਝ ਲਓ 95 ਡੰਡੇ ਸਾਡੇ ਨਾਲ ਹੀ ਚੱਲਦਾ ਹੈ, 3 ਡੰਡੇ ਅਸੀਂ ਹੋਰ ਚੜ੍ਹਦੇ ਹਾਂ ਇਹਦੇ ਉੱਤੇ ਜਿੱਥੇ ਜਾ ਕੇ ਪੂਰਨ ਹੁੰਦਾ। ਕਿਉਂਕਿ ਨਾਮ ਦਾ ਮਾਰਗ ਹੋਰ ਹੈ ਅਤੇ ਸ਼ਟਾਂਗ ਯੋਗ ਹੋਰ ਹੈ। ਇਹਦੇ ਵਿੱਚ 8 ਹੁੰਦੇ ਨੇ ਅੰਗ। ਪਹਿਲਾਂ ਹੁੰਦਾ ਜਿਹਨੂੰ ਯਮ ਕਹਿੰਦੇ, ਰਹਿਤਾਂ ਕਹਿੰਦੇ ਹਾਂ ਆਪਾਂ ਮੋਟੀਆਂ। 2 ਤਰ੍ਹਾਂ ਦੀਆਂ ਰਹਿਤਾਂ ਨੇ, ਇੱਕ ਤਾਂ ਮਨ ਨਾਲ ਸੰਬੰਧ ਰੱਖਣ ਵਾਲੀਆਂ ਨੇ, ਇੱਕ 5 ਗਿਆਨੇਂਦਰਿਆਂ ਨਾਲ ਸੰਬੰਧ ਰੱਖਦੀ ਹੈ। ਜਿਹੜਾ ਯਮ ਹੈ ਇਹ ਬਹੁਤਾ ਜ਼ਿਆਦੇ ਮਨ ਨਾਲ ਜ਼ਿਆਦੇ ਸੰਬੰਧ ਹੁੰਦਾ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਅਹਿੰਸਾ। ਇੱਕ ਹਿੰਸਾ ਹੁੰਦੀ ਹੈ, ਹਿੰਸਾ ਦੂਜੇ ਦਾ ਨੁਕਸਾਨ ਕਰ ਦੇਣਾ, 5 ਤਰ੍ਹਾਂ ਦੀ ਹਿੰਸਾ ਹੁੰਦੀ ਹੈ। ਉਹ ਮਾਨਸਿਕ ਹਿੰਸਾ ਹੁੰਦੀ ਹੈ, ਸਰੀਰਕ ਹਿੰਸਾ ਹੁੰਦੀ ਹੈ, ਵਾਚਕ ਹਿੰਸਾ ਹੁੰਦੀ ਹੈ, ਅਤੇ ਬੁੱਧੀ ਦੀ ਹਿੰਸਾ ਹੁੰਦੀ ਹੈ, ਅਤੇ ਅਨੁਸ਼ਠਾਨ ਹਿੰਸਾ ਹੁੰਦੀ ਹੈ। 5 ਤਰ੍ਹਾਂ ਦੇ ਨਾਲ ਅਸੀਂ ਦੂਸਰੇ ਦਾ ਨੁਕਸਾਨ ਕਰ ਦਿੰਦੇ। ਮੰਤਰ ਸਿੱਧ ਕਰਕੇ ਮੰਤਰ ਦੇ ਬਲ ਨਾਲ ਦੂਸਰੇ ਦਾ ਨੁਕਸਾਨ ਕਰ ਦੇਣਾ, ਉਹਨੂੰ ਅਨੁਸ਼ਠਾਨ ਹਿੰਸਾ ਕਹਿੰਦੇ। ਬੁੱਧੀ ਦੇ ਬਲ ਨਾਲ ਕਿਸੇ ਨੂੰ ਕਿਰਾਏ ਪਾ ਦੇਣਾ, ਬੁੱਧੀ ਦੀ ਹਿੰਸਾ। ਮਨ ਨਾਲ ਬੁਰਾ ਚਿੱਤ ਵੇਲੇ ਹੀ ਰਹਿਣਾ, ਇਹ ਮਾਨਸਿਕ ਹਿੰਸਾ। ਬਚਨ ਦੇ ਨਾਲ ਦੂਏ ਨੂੰ ਰੁੱਖਾ ਬੋਲਣਾ, ਕੌੜਾ ਬੋਲਣਾ, ਗਾਲਾਂ ਕੱਢਣੀਆਂ, ਮਿਹਣੇ ਦੇਣੇ, ਇਹ ਵਾਚਕ ਹਿੰਸਾ। ਸਰੀਰ ਦੇ ਤੌਰ 'ਤੇ ਕਿਸੇ ਦੇ ਥੱਪੜ ਮਾਰਿਆ, ਧੱਕਾ ਮਾਰਿਆ, ਗਲ ਘੁੱਟਤਾ, ਇਹ ਸਰੀਰਕ ਹਿੰਸਾ। ਸੋ ਇਹ 5 ਤੋਂ ਰਹਿਤ ਹੋ ਕੇ ਦਿਲੋਂ ਅੰਦਰੋਂ ਕਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ, ਜਦੋਂ ਇਹ ਚੀਜ਼ ਆਏਗੀ ਇਹ ਹਿੰਸਾ ਪੂਰੀ ਤਰ੍ਹਾਂ ਨਾਲ ਧਾਰਨ ਕਰ ਲਏਗਾ, ਨਹੀਂ ਨਹੀਂ ਕਰ ਸਕਦਾ, ਆਉਣੀ ਚਾਹੀਦੀ ਹੈ ਜੀਵਨ। ਦੂਸਰਾ ਹੋਇਆ ਕਰਦਾ ਹੈ ਝੂਠ, ਝੂਠ ਜ਼ਿੰਦਗੀ ਦੇ ਅੰਦਰ ਆਉਣੇ ਨਾ ਦੇਣ, ਨਾ ਝੂਠੀ ਗੱਲ ਬੋਲਣੀ, ਨਾ ਝੂਠ ਬਾਰੇ ਸੋਚਣਾ, ਸੱਚ ਦਾ ਧਾਰਨ ਹੋਣਾ। ਕਿਸੇ ਪੱਧਰ ਦੇ ਉੱਤੇ ਵੀ ਝੂਠ ਨੂੰ ਅੰਦਰ ਨਾ ਦਾਖਲ ਹੋਣ ਦੇਣ। ਤੀਸਰਾ ਹੋਇਆ ਕਰਦਾ ਚੋਰੀ, ਚੋਰੀ ਹੁੰਦੀ ਹੈ ਬਹੁਤ ਕਿਸਮ ਦੀ। ਗੁਰੂ ਮਹਾਰਾਜ ਨੇ ਤਾਂ ਇੱਕ ਚੋਰੀ ਹੋਰ ਵੀ ਬਹੁਤ ਵੱਡੀ ਲਿਖੀ ਹੈ ਜਿਹਦੇ 'ਚ ਅਸੀਂ ਸਾਰੇ ਗਿਲਟੀਆਂ ਧੁੱਟ ਲਏ। ਉਹਦਾ ਸਾਨੂੰ ਧਿਆਨ ਨਹੀਂ ਹੈ। ਮਹਾਰਾਜ ਕਿਵੇਂ ਲਿਖਦੇ ਨੇ, ਛੋਟੇ ਚੋਰ ਨਹੀਂ ਹੈ ਵੱਡੇ ਚੋਰ। ਸੋ ਚੋਰੀ ਜਿਹੜੀ ਹੈ ਇਹ ਨਾ, ਚੋਰੀ ਬਹੁਤ ਕਿਸਮ ਦੀ ਹੈ। ਖਿਆਲ ਨੋਟ ਕਰ ਲੈਣੇ, ਆਪਣੇ ਬਣਾ ਕੇ ਸੁਣਾ ਦੇਣੇ, ਖਿਆਲਾਂ ਦੀ ਚੋਰੀ ਹੁੰਦਾ। ਕਿਸੇ ਦੀ ਕਵਿਤਾ ਲਿਖੀ ਹੋਈ ਹੈ, ਉਹਦੇ 'ਚੋਂ ਬੰਦ ਅਤੇ ਖਿਆਲ ਨੋਟ ਕਰਕੇ ਹੋਰ ਤਰ੍ਹਾਂ ਦੇ ਨਾਲ ਆਪਣੀ ਬਣਾ ਕੇ ਸੁਣਾ ਦੇਣੀ, ਇਹਨੂੰ ਕਵਿਤਾ ਦਾ ਚੋਰ ਕਹਿੰਦੇ ਨੇ। ਇਸ ਤਰ੍ਹਾਂ ਦੇ ਨਾਲ ਬਹੁਤ ਕਿਸਮ ਦੇ ਚੋਰ ਗਿਣੇ ਗਏ ਨੇ, ਮਹਾਂਪੁਰਸ਼ਾਂ ਨੇ ਬਹੁਤ ਗਿਣੇ ਨੇ। ਇਹਦੋਂ ਬਚਣ ਦਾ ਤਰੀਕਾ ਇਹ ਹੁੰਦਾ ਕਿ ਭਾਈ ਫਲਾਣੇ ਮਹਾਂਪੁਰਸ਼ ਇਸ ਤਰ੍ਹਾਂ ਦੱਸਿਆ ਕਰਦੇ ਸੀ, ਜਾਂ ਸਾਡੇ ਮਹਾਂਪੁਰਸ਼ ਇਸ ਤਰ੍ਹਾਂ ਦੱਸਿਆ ਕਰਦੇ ਸੀ। ਇਹ ਨਹੀਂ ਵੀ ਆਪਣੀ ਬਣਾ ਕੇ ਦੱਸ ਲਿਖਦੇ ਹੋ, ਦੱਸੋ ਵੀ ਅਸੀਂ ਇਹ ਫਲਾਣੇ ਬੰਦੇ ਦੇ ਲਿਖਤ ਦੇ ਵਿੱਚੋਂ ਲਈ ਹੈ, ਉਹਨੇ ਇਹ ਖਿਆਲ ਦਿੱਤਾ ਤਾਂ ਕਿ ਕ੍ਰੈਡਿਟ ਉਹਨੂੰ ਜਾਵੇ ਨਹੀਂ, ਚੋਰੀ ਲੱਗਦੀ ਹੈ। ਕਾਨੂੰਨ ਤਾਂ ਆਪਣੀ ਥਾਂ 'ਤੇ ਰਹਿੰਦਾ, ਲੇਕਿਨ ਨਾਮ ਜਪਣ ਵਿੱਚ ਇਹ ਵਾਧਾ ਪਾਉਂਦੀ ਹੈ। ਸੋ ਅਚੋਰੀ ਕਹਿੰਦੇ ਨੇ। ਉਹਦੇ ਬਾਅਦ ਹੁੰਦਾ ਹੈ ਸੱਤ ਦਾ ਜੀਵਨ, ਸੱਤ ਦੀ ਬਾਤ ਕਰਨੀ, ਸੱਤ ਦੇ ਵਿੱਚ ਰਹਿਣਾ, ਸੱਤ ਦਾ ਧਿਆਨ ਧਾਰਨਾ, ਸੱਚ ਦਾ ਜੀਵਨ ਜਿਉਣਾ। ਅਤੇ ਉਸ 'ਤੇ ਅੱਗੇ ਹੁੰਦੀ ਹੈ ਧੀਰਜ, ਧੀਰਜੀ ਬਣਨਾ, ਕਾਹਲੇ ਨਾ ਹੋਣਾ, ਫਿਰ ਖੇਵਾਂ ਦਾ ਜਜ਼ਬਾ। ਭੁੱਲ ਜਾਂਦਾ ਬੰਦਾ, ਗਲਤੀ ਕਰ ਜਾਂਦਾ, ਜੇ ਉਹ ਆ ਕੇ ਕਹੇ ਵੀ ਮੈਨੂੰ ਖੇਵਾਂ ਕਰ ਦਿਉ, ਖੇਵਾਂ ਦਾ ਜਜ਼ਬਾ ਜਿਹਦੇ ਅੰਦਰ ਹੁੰਦਾ, ਖੇਵਾਂ ਬੰਤ ਬਹੁਤ ਵੱਡਾ ਸਤਿਕਾਰ ਵਾਲਾ ਹੁੰਦਾ, ਦਰਗਾਹ 'ਚ ਮਾਨ ਪਾਇਆ ਗਿਆ। ਫਿਰ ਦਿਆ, ਜਿੰਨਾ ਚਿਰ ਅੰਦਰ ਦਿਆ ਨਹੀਂ ਆਉਂਦੀ ਉੰਨੀ ਦੇਰ ਤੱਕ ਧਰਮ ਨਹੀਂ ਪੈਦਾ ਹੁੰਦਾ। ਤੌਲ ਧਰਮ ਦਇਆ ਕਾਬੂਤ, ਬੱਕਰੇ ਵੱਢ ਕੇ ਜਿਹੜਾ ਖਾਂਦਾ ਉਹਦੇ ਅੰਦਰ ਦਿਆ ਹੈ। ਮਹਾਰਾਜ ਕਹਿੰਦੇ ਕਿਉਂ ਭੋੜਿਆ, ਲੋਕਾਂ ਨੂੰ ਧੋਖਾ ਦਿੰਦਾ। ਤੂੰ ਸਿੱਧਾ ਕਹਿ ਮੈਂ ਖਾਣਾ ਹੈ ਅਤੇ ਤਿਆਰ ਹੋ ਜਾ ਬਦਲਾ ਦੇਣ ਵਾਸਤੇ। ਕਬੀਰ ਖੂਬ ਖਾਣਾ ਖਿਚੜੀ, ਜਾਂ ਮੈਂ ਅੰਮ੍ਰਿਤ ਲਾਉਣ, ਫੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ। ਕਹਿੰਦੇ ਪਹਿਲਾਂ ਜਾਨਵਰ ਮਾਰ ਕੇ ਖਾਈਏ, ਤੇ ਫਿਰ ਉਹਨਾਂ ਤੋਂ ਆਪਣਾ ਗੱਲ ਵਧਾਈਏ, ਇਹਦੇ ਨਾਲ ਤਾਂ ਸਾਦਾ ਪ੍ਰਸ਼ਾਦਾ ਹੀ ਛੱਕ ਲੈਣਾ, ਬਹੁਤ ਅੱਛੀ ਚੀਜ਼ ਹੈ।